ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਘਰ ਚੌਥਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗੇ ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ ਅਬ ਮੈਂ ਸੁਖ ਪਾਇਓ ਗੁਰ ਆਗ ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ ਰਹਾਉ ਜਾਉ ਦੇਖਾਉ ਤਉ ਸਗਲ ਮੋਹੇ ਮੋਹੀ ਆਉ ਤਉ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤਉ ਜਮ ਛੋਡੀ ਮੋਰੀ ਲਾਗ ਕਰਿਓ ਸਾਗਰ ਪਾਵਕ ਕੋ ਜਾਓ ਸੰਤ ਭੇਟੇ ਵੱਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗ ਕਰਿਓ ਸਾਗਰ ਪਾਵਕ ਕੋ ਜਾਉ ਸੰਤ ਭੇਟੇ ਵੱਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੋਦ ਦਾ ਨਿੱਕ ਮਾਣਦੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਸਮੂਹ ਮਾਈ ਭਾਈ ਗੁਰਮੁਖ ਪਿਆਰਿਆਂ ਨੇ ਜੇ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਧੰਨ ਸਾਹਿਬ ਸ੍ਰੀ ਗੁਰੂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅੰਮ੍ਰਿਤ ਵੇਲੇ ਤੋਂ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤਾ ਹੋਇਆ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ। ਹੁਣ ਕੁਝ ਸਮੇਂ ਵਾਸਤੇ ਜੋ ਨਿਯਤ ਸਮਾਂ ਹੈ ਉਹਦੇ ਮੁਤਾਬਕ ਆਪਾਂ ਸਤਿਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਬਖਸ਼ਿਸ਼ ਕੀਤੇ ਹੁਕਮਨਾਮੇ ਦੀ ਵਿਚਾਰ ਦੇ ਨਾਲ ਜੁੜ ਕੇ ਤੇ ਲਾਹਾ ਪ੍ਰਾਪਤ ਕਰਨਾ ਹੈ। ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਨ। ਇਸ ਪਵਿੱਤਰ ਹੁਕਮਨਾਮੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪੱਖ ਸਮਝਾਉਣ ਦੀ ਕਿਰਪਾ ਕੀਤੀ ਹੈ ਉਹ ਸਤਿਗੁਰੂ ਸਾਹਿਬ ਜੀ ਨੇ ਸਭ ਤੋਂ ਸੁਖ ਦੇਣ ਵਾਲਾ ਅਤੇ ਸ਼ਾਂਤੀ ਦੇਣ ਵਾਲਾ ਜੋ ਗੁਰੂ ਦਾ ਹੁਕਮ ਹੈ ਔਰ ਗੁਰੂ ਦੀ ਆਗਿਆ ਹੈ ਸੋ ਉਹਨੂੰ ਪਹਿਲ ਦਿੱਤੀ ਹੈ ਔਰ ਸੁਖ ਹੈ ਪਰਮੇਸ਼ਰ ਦੀ ਅਤੇ ਗੁਰੂ ਦੀ ਆਗਿਆ ਵਿੱਚ ਔਰ ਇਹਦੇ ਵਿੱਚ ਹੀ ਸ਼ਾਂਤੀ ਹੈ ਇਹਦੇ ਵਿੱਚ ਹੀ ਟਿਕਾਓ ਹੈ। ਆਗਿਆ ਵਿੱਚ ਰਹਿਣ ਵਾਲੇ ਮਨੁੱਖ ਦਾ ਹੰਕਾਰ ਜਿਹੜਾ ਉਹ ਖਤਮ ਹੋ ਜਾਂਦਾ ਹੈ। ਹੰਕਾਰੀ ਮਨੁੱਖ ਅਭਿਮਾਨੀ ਮਨੁੱਖ ਔਰ ਕਦੇ ਉਹ ਗੁਰੂ ਦੀ ਪਰਮਾਤਮਾ ਦੀ ਆਗਿਆ ਵਿੱਚ ਚੱਲਣ ਨੂੰ ਤਿਆਰ ਨਹੀਂ ਹੁੰਦਾ ਔਰ ਹੰਕਾਰ ਇੱਕ ਹੈ ਹੀ ਇਹੋ ਜਿਹੀ ਚੀਜ਼ ਬਹੁਤ ਨਾਮੁਰਾਦ ਹੈ ਇਹ ਹਰ ਮਨੁੱਖ ਵਿੱਚ ਆ ਜਾਂਦਾ ਹੈ ਔਰ ਜਿਹਦੇ ਉੱਤੇ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਹੋਵੇ ਉਹ ਹੰਕਾਰ ਦਾ ਤਿਆਗ ਕਰਦਾ ਹੈ ਅਭਿਮਾਨ ਦਾ ਤਿਆਗ ਕਰਦਾ ਹੈ ਅਤੇ ਜਿਹਨੇ ਹੰਕਾਰ ਨੂੰ ਛੱਡ ਦਿੱਤਾ ਮਾਨੋ ਕਿ ਉਹ ਟਿਕਾਓ ਵਿੱਚ ਆ ਗਿਆ। ਹੰਕਾਰੀ ਹੋ ਕੇ ਮਨੁੱਖ ਔਰ ਬਹੁਤ ਬਹੁਤ ਆਪਦਾ ਨੁਕਸਾਨ ਕਰ ਲੈਂਦਾ ਹੈ ਅਤੇ ਦੂਜੇ ਦਾ ਵੀ ਕਰਦਾ ਹੈ ਔਰ ਸੰਸਾਰ ਵਿੱਚ ਰਿਸ਼ੀਆਂ ਅਤੇ ਮੁਨੀਆਂ ਨੇ ਉਸ ਵਾਹਿਗੁਰੂ ਦੀ ਤਪੱਸਿਆ ਅਤੇ ਸਿਮਰਨ ਕਰਦਿਆਂ ਹੋਇਆਂ ਵੀ ਔਰ ਹੰਕਾਰ ਦੀ ਲਪੇਟ ਦੇ ਵਿੱਚ ਆਉਣੋਂ ਉਹ ਬਚ ਨਹੀਂ ਸਕੇ। ਪੰਚਮ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਔਰ ਸੁਖਮਨੀ ਸਾਹਿਬ ਦੇ ਅੰਦਰ ਜੋ ਇੱਕ ਸਲੋਕ ਉਚਾਰਨ ਕੀਤਾ ਹੈ ਉਹਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਉਂਦੇ ਨੇ ਕਿ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਨਿਓ ਕੇ ਚੱਲਣਾ। ਔਰ ਮੁਸਕੀਨੀਆਂ ਹੁੰਦਾ ਹੈ ਨਿਮਰਤਾ ਵਾਲਾ ਮਨੁੱਖ ਜਿਹਦੇ ਵਿੱਚ ਅਤੀ ਨਿਮਰਤਾ ਹੋਵੇ ਔਰ ਸਾਰੀਆਂ ਪਾਵਰਾਂ ਦੇ ਹੁੰਦਿਆਂ ਹੋਇਆਂ ਵੀ ਉਹ ਜਣਾਉਣਾ ਨਾ ਕਰੇ। ਦੋ ਢਾਈ ਸਦੀਆਂ ਦੇ ਅੰਦਰ ਮੇਰੇ ਸਤਿਗੁਰੂ ਸਾਹਿਬ ਜੀ ਨੇ ਵੀ ਔਰ ਇਹੋ ਹੀ ਜਣਾਇਆ ਹੈ ਕਿ ਇਹ ਮਨੁੱਖ ਤੂੰ ਅਹੰਕ ਤੋਂ ਬਚ ਤੂੰ ਹੰਕਾਰ ਤੋਂ ਬਚ ਕੀ ਨਹੀਂ ਕਰ ਸਕਦੇ ਮੇਰੇ ਸਤਿਗੁਰੂ ਔਰ ਜਿੱਥੇ ਜ਼ਾਲਮਾਂ ਨੇ ਸਤਿਗੁਰਾਂ ਦੇ ਅੱਗੇ ਸ਼ਰਤਾਂ ਰੱਖੀਆਂ ਕਿ ਤੁਸੀਂ ਆਪਣੀ ਅਜ਼ਮਤ ਵਿਖਾਓ ਆਪਣੀ ਕਰਾਮਾਤ ਵਿਖਾਓ ਔਰ ਕਰਾਮਾਤ ਵੀ ਜਿਹੜੀ ਹੈ ਜੇ ਕੋਈ ਅੰਦਰ ਸ਼ਕਤੀ ਆ ਗਈ ਔਰ ਮਨੁੱਖ ਜਦੋਂ ਕਰਾਮਾਤਾਂ ਵਿੱਚ ਰੁੱਝ ਜਾਂਦਾ ਹੈ ਨਾ ਉਦੋਂ ਉਹਦੇ ਅੰਦਰ ਅਭਿਮਾਨ ਪੈਦਾ ਹੋ ਜਾਂਦਾ ਹੈ। ਰੁੱਝੇ ਸਨ ਬਹੁਤ ਸਾਰੇ ਸਿੱਧ ਸਿੱਧੀਆਂ ਪ੍ਰਾਪਤ ਕੀਤੀਆਂ ਪਰ ਗੱਲ ਬਣੀ ਨਾ ਹੰਕਾਰੀ ਹੋ ਗਏ ਔਰ ਇਸ ਹੰਕਾਰ ਨੇ ਇਹਨਾਂ ਨੂੰ ਅੱਗੇ ਕਿਸੇ ਬੰਨੇ ਲੱਗਣ ਨਹੀਂ ਦਿੱਤਾ। ਹਜ਼ੂਰ ਆਂਦੇ ਨੇ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਆਪਾ ਨਿਵਾਰ ਕੇ ਔਰ ਆਪੇ ਦਾ ਨਾਸ਼ ਕਰਕੇ ਹੰਕਾਰ ਨੂੰ ਛੱਡ ਕੇ ਜਿਹੜੇ ਚੱਲੇ ਆ ਨਾ और जिन्ह ने निम्रता धारण की वह सुखी वसते हैं। इतने अगली पंक्ति आती है, बड़े बड़े अहंकारिया नानक गर्भ गले। और इस लफज नू पोला बोलना है, जिहड़े गुरमुख प्यारे सुखमनी साहब का पाठ करते बाणी पढ़ते नितनेमी है ना, उन्हां नू इस गल का ख्याल रखना लाजमी है। बड़े बड़े अहंकारिया नानक गर्भ गले। गर्भ नहीं आखना, गर्भ का अर्थ पेट बन जाता है। और इस करके ही मनुख ने जिनी भी बाणी पढ़नी है ना, नितनेम करना है। और यह जरूरी है कि किसी सूझवान मनुख को उन्हों अपनी संथ्या कर लेनी चाहिए है, नहीं तो अर्थ का अनर्थ हो जाता है। जे तो हम आप इस तरह अर्थ करांगे ना, जे इनू इस तरह पढ़ांगे, बड़े बड़े अहंकारिया नानक गर्भ गले, जे आखांगे तो पेट विच गल गए। और जे इनू थोड़ा ये बब्बा है, जिथे गर्भ पेट का अर्थ आवेगा, मात गर्भमय आपन सिमरन दे तह तुम राखन हारे। और इन गलों का ख्याल रखना अति जरूरी है। उत्थे जिथे मात गर्भ दुख सागरों प्यारे तह अपना नाम जपाया, उत्थे गर्भ पेट माता दे पेट विच रहिंदिया होया उस वैगुरु ने तेनू अपना नाम दे के हथ दे के बचा लिया। इत्थे है बड़े बड़े अहंकारिया नानक गर्भ गले। ते इत्थे आ बब्बे नूं सिहारी, ते इहदा अर्थ बनता है हंकार दे विच गल गए। हंकार ने उन्हां दी तबाही कर दित्ती। हंकार वास्ते बड़ा कुछ आउंदा है, तीर्थ बरते अरदान कर मन में धरे गुमान। इनू अभिमान, इनू गुमान, इनू अहं, इनू हंकार। और ये बड़े अर्थ हैं और बड़े लफजों में इनू वरत्या जाता है। पर ये तो बचता वो है जिदे उत्ते बड़ी सतगुरु की कृपा होवे, अकाल पुरख की कृपा होवे। कई बार मनुख बाणी पढ़ता पढ़ता ही उदे अंदर ये अभिमान डेरे ला लेंदा है, मैं बड़ी सोहनी बाणी पढ़ता, मैं सब तो ज्यादा पढ़ता हाँ, और मेरा बड़ा शुद्ध उच्चारण है। ये भी अभिमान है, एक तो बचता नहीं। कोई कोई बहुत विद्या प्राप्त कर गया, मेरे वाला पढ़िया लिखिया कोई नहीं, किसी ने बड़ी घालना घाली तपस्या की सिमरन किया, अभिमान आ गया मेरे वर्गा सिमरन करने वाला ही कोई नहीं। तीर्थ यात्रा की, मैं तुर तुर के तीर्थां दी यात्रा की है पैदल नंगे पैरी, कोई कर सकता? बड़ा मुश्किल है। और कई बार समा मिलते ये बेनती करते रहीदा है, तुसा भी कई बार वेख्या होगा ना, और मनुख अपने शुभ कर्म की भी प्रदर्शनी करन तो टलदा नहीं। ये समझो कि अंदर इस अभिमान ने डेरा लाया होया है। कई बार वेखोगे तुसी लिखिया होंदा है और अगे माटो बना के ला लेंदे ने पैदल यात्रा, इन्या तीर्थां दी इथों लैके उथों तक पैदल यात्रा। वो संसार नूं विखाउणा कि मैं पैदल यात्रा कर रहा हाँ, पर जे तू करनी है हे जीव तो दसण की लोड़ है, यात्रा करी चल। और जो ये दुनिया बनी है तू यात्रा वेच ही है, असल में समझे तो तेरी यात्रा ही है। तू पहुंचना उस वाहगुरु के चरणा विच और तू उन्हों प्राप्त करना है, उदे वास्ते तेरी यात्रा, तू यात्रु ही है। बहुत जन्म बिछरे थे माधो, यो जन्म तुम्हारे लेखे। जिन्ना चिर जन्म लेखे विच नहीं पैंदा, जिन्ना चिर तू उदे चरणी नहीं लग जांदा, उन्हां चिर मित्रा यात्रा विच ही है। कदी भाई नंद लाल जी नूं पढ़ो, वो कलगी परमार सच्चे पातशाह दे चरणां विच हथ जोड़ के बेनती करदे आ ते लिखदे अपनी गजल विच कि कलगी परमार सच्चे पातशाह ज्यों अजे संसार की जब रचना भी नहीं सी ना होई ते उदों असी अणु दे रूप विच इस संसार विच यात्रा ते असां तुहाडे चरणां विच पहुंचण वास्ते उदों दे तुरे होए आ। कई बार सतगुरु महाराज सच्चे पातशाह दी बख्शिश कीती हुई एक पंक्ति असी पढ़दे हां, और आम करके यह पंक्ति सानू याद भी है। हों आया दूरों चल के मैं तकी तो शरण आए जियो, मैं आसा रखी चित मैं मेरा सबो दुख गवाए जियो। कई बार असं समझ लें कि मैं कोई 5-10 मील तो चल के आया, दूरों चल के आ गया। यह गुरमुख प्यारिया दूर की गल नहीं, यह दूरिया तो नेड़े हो जांदियां हैं। और किसी ने बाहर की कंट्री विच जाना है वो कुछ घंटिया का समा पहुंच जाना है, यह दूर नहीं। तू ये नहीं कहा पंजाब की धरती तो चल के तू महाराष्ट्र में चला गयो और कलगी धर के चरणों में जाके तू ये लफ्ज कहना कि हूं आया दूरों चल के, ये दूरी नहीं। ये तो ट्रेन से भी तू दूजे दिन पहुंच जाना है, ये दूरी की गल नहीं की मेरे सतगुरु साहब जी ने। इन्हां तिना पंक्तियां जदों मेल लवेंगे ना उदों इहदा अर्थ स्पष्ट हो जाता है। हाँ आया दूरों चल के, कितों चलिया सा? भाई नंद लाल जी कहिंदे कलगियां वाले सतगुरु महाराज सच्चे पातशाह जदों सृष्टि नहीं बनी, संसार नहीं सी बनिया, मैं उदों दा चलिया होया और उदों दे मैं एक छोटे अणु दे रूप विच विचर रहा सा। सृष्टि बन गई, शरीर धारने शुरू कर दिते और चलद्या चलद्या इस जन्म विच तेनू प्राप्त किया है, ये मेरी यात्रा सफल हुई है। बेनती की मनुख यात्रा विच ही है। हे जीव तू कदी ये ना कहो कि मैं पंजा तख्त साहबां की यात्रा करन जा रहा। कई बार साइकलों के अगे बोर्ड लाए होंगे गुरमुख प्यारिया, खैर साढ़े नालों तो चंगे है, उदम करके गुरु के चरणों में पहुंच रहे हैं साइकल ते, पर अंदर अभिमान ने डेरा लाया दुनिया मैनू वेखे ये पंजा तख्तों की यात्रा साइकल ते कर रहा है। लिखा होंदा साइकल की यात्रा पंजा तख्त साहबाना की, बड़ी चंगी गल है। मेरे सजना तू बड़ी चंगी गल की है, तू उदम किया है यात्रा वास्ते, पर जरा तू विखावा नाल कर लिया ना, ये तेरी कमजोरी है, ये तेरे अंदर हंकार ने डेरा लाया होया। बचना तेरे तो सी और अभिमान की निवृत्ति करनी सी, पर वो तो गल बनी ना, वो तेरे अंदर डेरा ला चुका है। ते भगत रविदास जी की जब यह पंक्ति पढ़ांगे जो गुरु साहिब जी ने आख्या हो आया दूरों चल के मैं तक्की तो शरण आए जी तेरी शरण तक्की हुई सी और तेरी शरण चरण शरण का आसरा मैं अपने मन विच रख्या होया सी मैं तक्की तो शरण आए जियो मैं आसा रखी मन चित विच मेरा सबो दुख गवाए जियो। मनुख नु दुख केड़ा है सो दुख है जम्मण ते मरण दा ए सब तो वड्डा दुख है। इस दुख तो परमात्मा बचावे और इस दुख की निवृत्ति उदो ही होंदी जदों इहदी यात्रा सफल होंदी है और नहीं तो मनुख ते यात्रु ही है तुरिया जांदा है और एक ट्रेन बदली दूसरे डब्बे विच बैठ गया ये डब्बे बदल रहा डब्बे शरीर बदल रहा है। अज मनुख शरीर विच है कई जन्म पै कीट पतंगा कई जन्म गज मीन कुरंगा। धन साहब श्री गुरु अर्जन देव महाराज जी बड़े जन्म धारे कदे को कीड़ा बन गया पतंगा बन गया हिरन बन गया। धन है मेरा सतगुरु महाराज सच्चे पातशाह जो उहदी आग्या विच आ जांदे आ ना उहदे उत्ते उह रहमतां करदा है। कदे आपां वाच लईए धन साहिब श्री गुरु हरराय साहिब जी दे इतिहास नूं और सतगुरु महाराज सच्चे पातशाह जी ने 100 सराफ देता 101 सराफ दिता भाई गौरे नूं क्योंकि वह आग्या तो बाहर हो गया सी। जिथे मनुख अपनी मन की मत वरतदा है ना और दो ही पक्ष है मन मत ते गुरमत। गुरमत नूं ग्रहण करना गुरु की आग्या विच चलना है ते मन की मत नूं ग्रहण करना गुरु की आग्या तो बाहर है। ते मेरे सतगुरु साहिब जी आंदे ने कि सुख आ गुरु की आग्या विच वाहगुरु की आग्या विच। अज दे शब्द की आरंभता की जिहड़ी पंक्ति है ना आरंभ आग्या तो है ते भाई गौरा गुरु का सिख वो गुरु की आग्या तो बाहर होया। सतगुरु साहब जी ने चौर बरदार का उन्हें सिर कतल कर दिता बड़ी वड्डी गल है कोई माड़ी मोटी गल नहीं कि गुरु साहब का चौर की सेवा करने वाला सतगुरां का सिख होवे उहदा सिर ला के बाणती जे पासे कर दवे। सतगुरु साहब जी ने आख्या गौरिया तू बड़ी गलती कीती है हां कोई शिकायत सी ते तू गुरु कोल कर दो गुरु नूं योग डंड देंदा। जदों असीं कानून नूं अपने हथ वेले च लैने आ ना उदों असीं दोषी बन जाने हां जदों वाहिगुरु की आग्या तो असीं पासे होने उदों असीं दोषी हां जदों गुरु की आग्या तो असीं पासे होंदे हां उदों असीं मनमुख हां। तो जिन्ना चिर असी गुरु की आग्या विच उन्ना चिर असी गुरमुख हाँ क्योंकि असी मुखी गुरु नूं बनाया उन्हां दी आग्या विच हाँ। तो जदों मन नूं आगू कर लिया फिर इहदे मगर चलना पवेगा। हजूर ज्यों बचन करन लगे तो वह गिणद्या गिणद्या 101 सराफ बन गया। सतगुरु महाराज सच्चे पातशाह ज्यों आखन लगे कि तू सप बनेगा सप की जूनी भोगेगा तू कि हिरन बनेगा तू कि कीड़ा बनेगा बहुत बेअंत बचन कर दिते मेरे सतगुरां ने गौरा कंब गया क्योंकि गुरु का बचन तो अटल है। ये ਤੇ ਧਰਤੀ ਆਕਾਸ਼ ਹਿੱਲ ਜਾਣ, ਆਪਣੀ ਮਰਯਾਦਾ ਤੋਂ ਇੱਧਰ ਉੱਧਰ ਹੋ ਜਾਣ। ਗੁਰ ਕਾ ਬਚਨ ਅਟਲ ਹੈ, ਉਹ ਸਦੀਵੀ ਹੈ, ਉਹ ਟਲੇਗਾ ਨਹੀਂ। ਹੁਣ ਗੌੜੇ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਮੈਂ ਗੁਰੂ ਦੀ ਆਗਿਆ ਤੋਂ ਬਾਹਰ ਹੋ ਗਿਆ, ਬੜੀ ਭਾਰੀ ਗਲਤੀ ਹੋ ਗਈ ਹੈ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਿ ਤੂੰ ਸਾਡੇ ਮੱਥੇ ਨਹੀਂ ਲੱਗਣਾ, ਤਿਆਗ ਦਿੱਤਾ। ਜਿਹਨੂੰ ਗੁਰੂ ਤਿਆਗ ਦੇ ਉਹਦੇ ਪੱਲੇ ਕੀ ਰਹਿ ਜਾਂਦਾ ਹੈ। ਭਾਈ ਗੌਰਾ ਜੀ ਹੱਠ ਵਾਲਾ ਸੀ, ਗੱਲ ਨੂੰ ਸਮਝਦਾ ਸੀ, ਔਰ ਇਤਿਹਾਸ ਮੁਤਾਬਕ ਉਹਨੇ ਆਪਣਾ ਡੇਰਾ ਗੁਰੂ ਸਾਹਿਬਾਂ ਤੋਂ ਦੋ ਕੋਹ ਪਾਸੇ ਰੱਖਿਆ, ਔਰ ਜਿੱਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲਦੇ ਉਹ ਪਿੱਛੇ ਪਿੱਛੇ ਚੱਲ ਰਿਹਾ ਸੀ। ਪਰ ਐਸਾ ਸਮਾਂ ਬਣਿਆ ਜਦੋਂ ਬੜੀ ਕੁਰਬਾਨੀ ਕਰ ਦਿੱਤੀ ਭਾਈ ਗੌਰੇ ਨੇ, ਹੁਣ ਇਹ ਗੱਲ ਬੜੀ ਐਨ ਆ ਕੇ ਮੋੜ ਉੱਤੇ ਖੜ ਗਈ। ਐਸਾ ਹੀ ਸਮਾਂ ਬਣ ਗਿਆ ਔਰ ਛੇਵੇਂ ਸਰੂਪ ਵਿੱਚ ਸਤਿਗੁਰਾਂ ਨੇ ਸੱਤਵੇਂ ਸਰੂਪ ਨੂੰ ਆਗਿਆ ਕੀਤੀ ਸੀ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਨਾਲ ਜੰਗ ਨਹੀਂ ਕਰਨੀ। ਇਹ ਆ ਮੇਰੇ ਸਤਿਗੁਰਾਂ ਦੇ ਕੌਤਕ, ਇਹ ਆ ਮੇਰੇ ਗੁਰੂ ਸਾਹਿਬਾਂ ਦੇ ਚੋਜ, ਔਰ ਛੇਵੇਂ ਸਰੂਪ ਵਿੱਚ ਤੇ ਮਹਾਰਾਜ ਸੱਚੇ ਪਾਤਸ਼ਾਹ ਉਹੋ ਹੀ ਜੋਤ, ਉਹੋ ਹੀ ਗੁਰੂ। ਬਹੁਤ ਘੋਰ ਜੰਗ ਕਰ ਰਿਹਾ ਔਰ ਸੱਤਵੇਂ ਸਰੂਪ ਵਿੱਚ ਇਹ ਵਚਨ ਕਰ ਦਿੰਦਾ ਕਿ ਜੰਗ ਨਹੀਂ ਕਰਨੀ। ਔਰ ਗੁਰੂ ਸੱਤਵੇਂ ਪਾਤਸ਼ਾਹ ਜੀ ਨੇ ਹੱਥ ਬੰਨ ਕੇ ਬੇਨਤੀ ਕੀਤੀ, ਗਰੀਬ ਨਿਵਾਜ ਇਸ ਵੇਲੇ ਦੀ ਹਕੂਮਤ ਦੇ ਨਾਲ ਸਾਡਾ ਬਹੁਤ ਭਾਰਾ ਟਾਕਰਾ ਹੈ ਔਰ ਬਹੁਤ ਭਾਰਾ ਵੈਰ ਪੈ ਚੁੱਕਾ ਹੈ। ਹੋ ਸਕਦਾ ਹੈ ਕਿਸੇ ਵੇਲੇ ਦੁਸ਼ਮਣ ਚੜ ਕੇ ਆ ਜਾਏ, ਮਹਾਰਾਜ ਫੇਰ ਕੀ ਆ ਗਿਆ ਸਾਨੂੰ। ਇਹ ਆ ਗੱਲ ਆਗਿਆ ਦੀ। ਹਜ਼ੂਰ ਨੇ ਆਖਿਆ ਜਿਹੜਾ ਤੁਹਾਡੇ ਉੱਤੇ ਚੜ ਕੇ ਆਵੇਗਾ ਉਹ ਰਸਤੇ ਵਿੱਚ ਹੀ ਖਤਮ ਹੋ ਜਾਏਗਾ, ਤੁਸਾਂ ਜੰਗ ਨਹੀਂ ਕਰਨੀ। ਤੇ ਹੁਣ ਸਮਾਂ ਐਸਾ ਬਣ ਗਿਆ ਔਰ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਚੱਲੇ ਜਾ ਰਹੇ ਨੇ। ਸਤਿਗੁਰੂ ਸਾਹਿਬ ਜੀ ਦਾ ਪਰਿਵਾਰ ਪਿੱਛੇ ਆ ਰਿਹਾ, ਉਹਨਾਂ ਦੇ ਨਾਲ ਨੇ ਸਾਰੇ ਵਹੀਰ ਦੇ ਨਾਲ ਨੇ ਛੋਟੇ ਛੋਟੇ ਬੱਚੇ, ਔਰ ਬਹੁਤ ਸਾਰੀ ਸੰਗਤ ਦੇ ਵਿੱਚ ਬਿਰਧ ਤੇ ਨੌਜਵਾਨ ਬੀਬੀਆਂ। ਇਹ ਸਾਰਾ ਜਿਹੜਾ ਵਹੀਰ ਹੈ ਇਹ ਸਤਿਗੁਰਾਂ ਦੇ ਪਿੱਛੇ ਆ ਰਿਹਾ ਹੈ ਔਰ ਉਹਨਾਂ ਵਿੱਚ ਸਾਰੇ ਬਿਰਧ ਤੇ ਉਹ ਸਾਡੀਆਂ ਮਾਤਾਵਾਂ ਤੇ ਭੈਣਾਂ ਤੇ ਧੀਆਂ ਔਰ ਛੋਟੇ ਬੱਚੇ ਆ ਰਹੇ ਨੇ, ਕਿਉਂਕਿ ਮੇਰੇ ਸਤਿਗੁਰਾਂ ਦੇ ਨਾਲ 2200 ਘੋੜ ਸਵਾਰ ਹਰ ਵਕਤ ਰਿਹਾ ਕਰਦਾ ਸੀ, ਤਿਆਰ ਪੁਰ ਤਿਆਰ ਔਰ ਸ਼ਸਤਰਧਾਰੀ, ਪਰ ਹੁਕਮ ਨਹੀਂ ਗਾ ਕਿ ਜੰਗ ਕਰਨਾ। ਇਹ ਆਗਿਆ, ਆਗਿਆ ਨਹੀਂ ਜੰਗ ਕਰਨਾ। ਤੇ ਕੈਸਾ ਸਮਾਂ ਬਣ ਗਿਆ, ਸਮਾਂ ਐਸਾ ਬਣ ਗਿਆ ਕਿ ਮੁਗਲਾਂ ਦੇ ਇੱਕ ਆਉਂਦੇ ਫੌਜ ਦੇ ਦਸਤੇ ਨੇ ਉਹਨਾਂ ਸਾਡੀਆਂ ਮਾਤਾਵਾਂ ਦਾ, ਜਿਨ੍ਹਾਂ ਵਿੱਚ ਗੁਰੂ ਸਾਹਿਬਾਂ ਦੇ ਮਹਿਲ ਨੇ, ਉਹਨਾਂ ਨੂੰ ਅੱਗੋਂ ਘੇਰਾ ਪਾ ਲਿਆ। ਹਜ਼ੂਰ ਦੇ ਕੋਲ ਖਬਰ ਪਹੁੰਚੀ ਕਿ ਮਹਾਰਾਜ ਤੁਹਾਡੇ ਪਿੱਛੇ ਆ ਰਹੇ ਸਾਰੇ ਪਰਿਵਾਰ, ਔਰ ਸਿੱਖ ਸਾਰਾ ਗੁਰੂ ਕਾ ਪਰਿਵਾਰ ਹੀ ਹੈ ਜਿਨ੍ਹਾਂ ਵਿੱਚ ਗੁਰੂ ਕੇ ਮਹਿਲ ਵੀ ਨੇ, ਔਰ ਬੀਬੀਆਂ ਨੇ ਆਖਿਆ ਜੀ ਮੁਗਲਾਂ ਦੀ ਫੌਜ ਨੇ ਘੇਰ ਲਿਆ। ਹਜ਼ੂਰ ਨੇ ਘੋੜਾ ਖਿਲਾਰਿਆ, ਯਾਦ ਕੀਤਾ ਆਗਿਆ ਨੂੰ ਔਰ ਘੋੜੇ ਨੂੰ ਅੱਡੀ ਲਾ ਕੇ ਅੱਗੇ ਤੁਰ ਪਏ। ਸਿੱਖਾਂ ਨੇ ਆਖਿਆ ਮਹਾਰਾਜ ਬੜਾ ਭਿਆਨਕ ਸਮਾਂ ਆ ਗਿਆ ਔਰ ਸਾਡੀਆਂ ਬੇਟੀਆਂ ਬੱਚੀਆਂ ਔਰ ਮਾਤਾਵਾਂ ਉਹਨਾਂ ਮੁਗਲਾਂ ਨੇ ਘੇਰ ਲਈਆਂ ਨੇ, ਆਪਾਂ ਨੂੰ ਜੰਗ ਕਰਨਾ ਚਾਹੀਦਾ? ਹਜ਼ੂਰ ਨੇ ਆਖਿਆ ਸਾਨੂੰ ਹੁਕਮ ਹੈ ਜੰਗ ਨਹੀਂ ਕਰਨਾ। ਆਗਿਆ ਮੰਨਣੀ ਕੋਈ ਸੌਖੀ ਗੱਲ ਨਹੀਂ। ਔਰ ਪਿੱਛੇ ਭਾਈ ਗੌਰਾ ਆ ਰਿਹਾ, ਉਹ ਪਿੱਛੇ ਪਿੱਛੇ ਚੱਲਦਾ ਸੀ। ਭਾਈ ਗੌਰੇ ਨੂੰ ਪਤਾ ਲੱਗਾ, ਉਹ ਛਾਲ ਮਾਰ ਕੇ ਮੈਦਾਨ ਵਿੱਚ ਉੱਤਰ ਆਇਆ। ਉਹਦੇ ਨਾਲ ਆਪਣਾ ਕੋਈ ਫੌਜ ਦਾ ਦਸਤਾ ਵੀ ਸੀ। ਬੜੀ ਖਹਿ ਕੇ ਜੰਗ ਹੋਈ ਔਰ ਮੁਗਲਾਂ ਨੂੰ ਮਜਬੂਰ ਹੋ ਕੇ ਆਪਣੇ ਸਿਰ ਉੱਤੇ ਪੈਰ ਰੱਖ ਕੇ ਨੱਸਣਾ ਪੈ ਗਿਆ। ਭਾਈ ਗੌਰਾ ਵੀ ਉਹਦੇ ਵਿੱਚ ਫੱਟੜ ਹੋ ਗਿਆ। ਹੁਣ ਉਹਦੇ ਮਨ ਵਿੱਚ ਇਹ ਸੀ, ਜਾਂ ਤਾਂ ਲੇਖੇ ਗੁਰੂ ਕੇ ਲੇਖੇ ਵਿੱਚ ਮੇਰਾ ਸਿਰ ਲੱਗ ਜਾਏ, ਜਾਂ ਮੈਂ ਜਿੱਤ ਪ੍ਰਾਪਤ ਕਰ ਲਵਾਂਗਾ। ਜੇ ਸ਼ਹੀਦੀ ਵੀ ਪਾਈ ਤਾਂ ਵੀ ਗੁਰੂ ਕਿਰਪਾ ਕਰੇਗਾ, ਔਰ ਜੇ ਮੈਂ ਇਹਦੇ ਵਿੱਚ ਸਫਲ ਹੋ ਗਿਆ ਤੇ ਤਾਂ ਵੀ ਸਤਿਗੁਰਾਂ ਦੀ ਬਖਸ਼ਿਸ਼ ਹੋ ਜਾਏਗੀ। ਔਰ ਗੁਰੂ ਨੇ ਕਿਰਪਾ ਕਰਕੇ ਔਰ ਭਾਈ ਗੌਰੇ ਨੂੰ ਸੋ ਗੁਰੂ ਕੇ ਪਿਆਰੇ ਇਹਦੇ ਵਿੱਚ ਸਫਲਤਾ ਬਖਸ਼ੀ ਤੇ ਹੁਣ ਭਾਈ ਗੌਰੇ ਨੂੰ ਉਹਨੇ ਆਪਣੇ ਨਿਯਮ ਮੁਤਾਬਕ ਆਪਣਾ ਆਸਣ ਦੂਰ ਰੱਖਿਆ। ਜਦੋਂ ਪਤਾ ਲੱਗਾ ਹਜ਼ੂਰ ਖੁਸ਼ ਹੋ ਗਏ ਤੇ ਹਜ਼ੂਰ ਨੇ ਕਿਰਪਾ ਕਰਕੇ ਉਹਦੇ ਸਾਰੇ ਹੀ ਉਹ ਦਿੱਤੇ ਹੋਏ ਸਰਾਪ, ਉਹ ਜਿਹੜੇ ਉਹਨੇ ਭੋਗੜੇ ਸੀ ਨਾ ਜਨਮ, ਉਹ ਸਾਰੇ ਬਖਸ਼ ਦਿੱਤੇ। ਆਖਿਆ ਗੌਰਿਆ ਤੈਨੂੰ ਬਖਸ਼ਿਆ, ਪਰ ਉਹ ਧੰਨ ਹੈ ਗੁਰੂ ਕੇ ਸਿੱਖ, ਹੱਥ ਜੋੜ ਕੇ ਖੜਾ ਹੋ ਗਿਆ। ਆਖਿਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਇੱਕ ਸਰਾਫ ਕਾਇਮ ਰਹਿਣਾ ਚਾਹੀਦਾ। ਆਖਿਆ ਗੌਰਿਆ ਕੀ ਗੱਲ? ਆਖਿਆ ਮਹਾਰਾਜ ਸੰਸਾਰ ਵਿੱਚ ਇਹ ਜੀਵ ਬੜੇ ਕਿੰਤੂ ਪਰੰਤੂ ਵਾਲੇ ਨੇ, ਇਹ ਕਦੇ ਕਦੇ ਇਹ ਕਿੰਤੂ ਹੋ ਜਾ ਕਰੇਗਾ ਕਿ ਗੁਰੂ ਨੇ ਆਪ ਹੀ ਸਰਾਪ ਦਿੱਤੇ ਤੇ ਆਪ ਹੀ ਬਖਸ਼ ਦਿੱਤੇ, ਮਹਾਰਾਜ ਇੱਕ ਰਹਿ ਜਾਣਾ ਚਾਹੀਦਾ। ਬੜੇ ਖੁਸ਼ ਹੋਏ। ਸੋ ਅੱਜ ਦੇ ਪਵਿੱਤਰ ਹੁਕਮਨਾਮੇ ਅੰਦਰ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਨਾ, ਉਹ ਆਗਿਆ ਵਿੱਚ ਰਹਿਣ ਦਾ ਹੀ ਉਪਦੇਸ਼ ਦਿੱਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਚਮ ਪਾਤਸ਼ਾਹ ਜਿਵੇਂ ਕਿਰਪਾ ਕਰਕੇ ਔਰ ਸਾਨੂੰ ਇਹ ਉਪਦੇਸ਼ ਦੇ ਰਹੇ ਨੇ, ਆਓ ਪਿਆਰ ਦੇ ਨਾਲ ਸਰਵਣ ਕਰਦੇ ਹਾਂ ਜੀ। ਜੈ ਸ੍ਰੀ
ਜੈ ਸ੍ਰੀ ਮਹੱਲਾ ਪੰਜਵਾਂ ਘਰ ਚੌਥਾ ਦੁਪਦੇ ਓਂਕਾਰ ਸਤਿਗੁਰ ਪ੍ਰਸਾਦ।
ਜੈ ਸ੍ਰੀ ਰਾਗਣੀ ਪੰਜਵੇਂ ਸਰੂਪ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦਾ ਉਚਾਰਨ ਕਰ ਰਹੇ ਹਨ। ਔਰ ਘਰ ਦਾ ਅਰਥ ਹੈ ਸੁਰਤਾਲ ਦੇ ਅੰਦਰ, ਚੌਥੇ ਸੁਰਤਾਲ ਦੇ ਵਿੱਚ।
ਅਬ ਮੈਂ ਸੁਖ ਪਾਇਓ ਗੁਰ ਆਗੈ,
ਦੋ ਪਦੇ ਦਾ ਸ਼ਬਦ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਔਰ ਸਾਰੀ ਸ੍ਰਿਸ਼ਟੀ ਦਾ ਉਹ ਪ੍ਰਕਾਸ਼ਕ ਹੈ। ਉਹਦੀ ਸਮਝ ਪੈਂਦੀ ਹੈ ਸਤਿਗੁਰੂ ਦੀ ਕਿਰਪਾ ਨਾਲ ਔਰ ਮਨੁੱਖ ਜੁੜਦਾ ਉਹਦੇ ਨਾਲ ਜੇ ਸਤਿਗੁਰੂ ਦੀ ਕਿਰਪਾ ਹੋਵੇ ਤੇ। ਹਜ਼ੂਰ ਆਉਂਦੇ ਨੇ ਆਬ ਹੁਣ ਮੈਨੂੰ ਸੁਖ ਪ੍ਰਾਪਤ ਹੋਇਆ ਹੈ ਔਰ ਸੁਖ ਦੀ ਪ੍ਰਾਪਤੀ ਕਰ ਲਈ ਹੈ, ਸੁਖ ਮੈਂ ਪਾ ਲਿਆ ਹੈ। ਉਹ ਕਿਵੇਂ ਪਾਇਆ ਹੈ? ਗੁਰ ਆਗ ਔਰ ਗੁਰੂ ਦੀ ਆਗਿਆ ਵਿੱਚ ਰਹਿਣ ਕਰਕੇ। ਆਪਾਂ ਸਤਿਗੁਰਾਂ ਦੇ ਜੀਵਨ ਵਿੱਚੋਂ ਵੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਵਿੱਚੋਂ ਵੀ ਜਦੋਂ ਪੜ੍ਹਾਂਗੇ ਨਾ ਔਰ ਸਾਨੂੰ ਇਸ ਗੱਲ ਦੀ ਸਮਝ ਪੈਂਦੀ ਹੈ, ਆਗਿਆ ਨਹੀਂ ਮੰਨੀ ਪਿਰਥੀ ਚੰਦ ਨੇ, اور ساری زندگی وہ دکھی رہا ہے اور وہ سردا تے تپدا ہی مر گیا، پلے کچھ نہیں پیا، وہ دا پتر تے پوترا بھی اور دکھی رہے ہیں۔ اپرنت ملاپ ہوندا ہے گرو دسم پاتشاہ جی نال بابا کول جی دا، اتے مہار سنگھ پاتشاہ بخششاں کرتے ہیں، رحمتا کرتے ہیں، آگیا نہیں منی رام رائے نے، ساری زندگی ہی سردا مر گیا اور بے مخ ہون کر کے وہ دے سیوکاں وہ دے مسنداں نے اور ایک رجائی وچ لپیٹ کے انہوں جوندے انہوں ساڑ دیتا، نہیں آگیا منی۔ گرو صاحب جی آندے کہ میں سکھ دی پراپتی کیتی ہے اور مینوں سکھ ملیا ہے دھن صاحب شری گرو رام داس مہاراج جی دی آگیا وچ رہن کر کے انہاں دی آگیا نوں منیا ہے۔ حضور آندے نے پرتھی چند تو لاہور چلا جا اور تیرے تائے دے گھر ویاہ شادی دا پربندھ ہے، اتے جا کے ہاتھ بٹاؤ۔ اگوں خاص تے کورا وہ جواب دے دیندا ہے کہ ایتھوں دا پربندھ میرے تو بنا نہیں چلدا۔ اور منوکھ کئی وار اج بھی منوکھ بھلیا ہویا ہے اور کئی منوکھ بھل جاندے نے کہ میرے تو بنا کسے استھان دا پربندھ نہیں چل سکدا، وہ پربندھ تے گرو چلاؤن والا ہے۔ مہادیو نوں وی پرکھیا ہے پر وہ لفظ ہور کہندا ہے، وہ آندا جی میرا نہ کوئی ساگ نہ کوئی سبندی، وہ دا سبھاو جیڑا سی اداسینتا والا سی، اس کر کے میرا نہ کوئی تایا، میرا نہ کوئی چاچا، نہ کوئی میرا بھرا، اور میرا کوئی کچھ نہیں لگتا تو نہ میں کسی رشتے دار دے گھر جانا ہے۔ پاویں سبھا وہ اداسی والا ہے، اداسینتا والا ہے، پر آگیا گرو دی مننی چاہیے۔ مہادیو بھی دکھی ہویا تے جے کرپا کیتی ہے او سدگران دے پوتر نیتر آپ دے چھوٹے صاحب جادے اتنے پئے نے تے ہاتھ جوڑ کے سر چکاتا ہے کہ جے میں پتا جی حکم ہے، اور پھر حکم دے اتنے ایک حکم ہور ہو جاندا ہے کہ جنہ چر تینوں اتے آگیا نہ جاوے تو ساڈے کول نہیں آنا، یہ بھی پالن کیتا ہے اور بڑی سردا تے بھاونا نہ پالن کیتا ہے۔ جے کدے من وچ پتا گرو دے درشنا دا چا آیا ہے، اتو چٹھیاں لکھ کے بھی بھیجیاں نے، اتو شبد بھی اچارن کیتا ہے، اڈینی 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 کب گھر آوے ری، یہ سرگرہ دے شبد ہے گرو ارجن دیو مہاراج جی دے، جو اس برہ دے وچ جو اس وچھوڑے دے وچ اچارن کیتے نے، میں اڈیکدا ہاں اڈیکدا ہاں تہاڈا سنیا کدوں آ جاوے، تے مہاراج کرپا کرو ایک گھڑی دا ملتے تاں کل یوگ ہوتا، ایک گھڑی دا وچھوڑا تے کل یوگ چھا جاندا سی۔ اور مہارشی پاتشاہ ہن تاں بڑا سماں ہو گیا ہے، ہن مینوں سدو، اے برہا 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 آکھی ہے، برہا تو سلطان فریدا جت تن برہو نہ اوپجے سو تن جان مسان، وہ تو مسانا ورگا ہے جیدے وچ گرو دا برہا ہی نہیں، جیدے وچ پرماتما دا برہا نہیں۔ اور گرو ارجن دیو مہاراج جی دے ہردے وچ گرو رام داس جی دا برہا ہے، وہ بار بار لکھتے ہیں ایک گھڑی نہ ملتے تا کل یوگ ہوتا، ہن کد ملیے پرے تد پگونتا، وہ رہن نہ بہاوے نیند نہ آوے بن دیکھے گر دربارے جیو۔ ہن تے رات لنگنی مشکل ہے، نیتراں وچ نیند نہیں آ رہی، اس کر کے مہاراج کرپا کرو۔ یہ بھی تو ایک پتر ہے نا، ادھر بھی پتر ہے، اور ਇਹ ਆ ਗੁਰੂ ਦੀ ਆਗਿਆ। ਗੁਰੂ ਦੀ ਆਗਿਆ ਵਿੱਚ ਹੀ ਸੁਖ ਹੈ, ਆਗਿਆ ਤੋਂ ਬਾਹਰ ਹੋ ਜਾਣਾ ਹੀ ਦੁੱਖ ਹੈ। ਹਜ਼ੂਰ ਨੇ ਸ਼ਾਇਦ ਉਧਰੇ ਖਿਆਲ ਕੀਤਾ ਹੋਵੇ, ਉਧਰੇ ਇਸ਼ਾਰਾ ਕੀਤਾ ਹੋਵੇ ਕਿ ਮੈਂ ਤਾਂ ਹੁਣ ਗੁਰੂ ਦੀ ਆਗਿਆ ਵਿੱਚ ਰਹਿ ਕੇ ਸੁਖ ਪਾ ਰਿਹਾ ਹਾਂ। ਸੋ ਜਿੱਥੇ ਮਨੁੱਖ ਆਪਣੀ ਸਿਆਣਪ ਵਰਤਣ ਦੀ ਕੋਸ਼ਿਸ਼ ਕਰਦਾ ਉੱਥੇ ਇਹ ਥਿਰਕ ਜਾਂਦਾ ਹੈ। ਹਜ਼ੂਰਾਂ ਦੇ ਕਿ ਮਨੁੱਖ ਆਪਣੀ ਸਿਆਣਪ ਨਾ ਵਰਤ, ਉਹਦੀ ਆਗਿਆ ਵਿੱਚ ਰਹੇ। ਆਗਿਆ ਵਿੱਚ ਤਾਂ ਹੀ ਰਹੇਗਾ ਜਦੋਂ ਤੂੰ ਆਪਣੀ ਸਿਆਣਪ ਦਾ ਤਿਆਗ ਕਰੇਗਾ, ਔਰ ਜਦੋਂ ਆਪਣੀ ਸਿਆਣਪ ਛੱਡ ਦੇਗਾ ਨਾ ਔਰ ਗੁਰੂ ਦੀ ਆਗਿਆ ਵਿੱਚ ਹੋ ਜਾਏਗਾ, ਗੁਰੂ ਤੇਰੇ ਉੱਤੇ ਰਹਿਮਤ ਕਰੇਗਾ, ਕਿਰਪਾ ਕਰਦੇ ਹਨ।
ਤਜੀ ਸਿਆਣਪ ਚਿੰਤ ਵਿਸਾਰੀ, ਅੰਗ ਛੋਡਿਓ ਹੈ ਤਿਆਗ ਹੈ।
ਇੱਥੇ ਅਹੰਕਾਰ ਨੂੰ ਸਤਿਗੁਰੂ ਸਾਹਿਬ ਜੀ ਨੇ ਅਹੰ ਵਰਤਿਆ ਹੈ, ਛੱਡ ਦਿੱਤੀਆਂ ਸਾਰੀਆਂ ਸਿਆਣਪਾਂ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਵੱਡਿਆਂ ਵੱਡਿਆਂ ਦੀਆਂ ਸਿਆਣਪਾਂ ਜਿਹੜੀਆਂ ਉਹ ਗਰਕ ਹੋ ਗਈਆਂ, ਔਰ ਜਿਹੜਾ ਮਨੁੱਖ ਬਹੁਤਾ ਸਿਆਣਾ ਬਣ ਜਾਵੇ ਨਾ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਔਰ ਉਹਨੂੰ ਸਮਝੋ ਕਿ ਜਮਾਂ ਦਾ ਡਰ ਵਿਆਪਕ ਹੋਵੇਗਾ ਹੋਵੇਗਾ। ਜਦੋਂ ਆਉਂਦਾ ਮੈਂ ਬੜਾ ਸਿਆਣਾ ਸਾਰਿਆਂ ਨਾਲੋਂ, ਮੈਂ ਬੜਾ ਸੂਝਵਾਨ ਹਾਂ ਸਭ ਨਾਲੋਂ, ਸਮਝੋ ਕਿ ਉਹ ਜਮ ਦੀ ਫਾਈ ਵਿੱਚ ਫਸਿਆ ਹੀ ਫਸਿਆ ਹੈ। ਛੱਡਦੇ ਸਿਆਣਪਾਂ, ਛੱਡਦੇ ਹੰਕਾਰ ਨੂੰ। ਹਜ਼ੂਰਾਂ ਦੇ ਕਿ ਤਜੀ ਸਿਆਣਪ ਚਿੰਤ ਵਸਾਰੀ, ਸਾਰੀਆਂ ਚਿੰਤਾ ਵਸਾਰ ਦਿੱਤੀਆਂ ਔਰ ਆਪਣੀ ਸਿਆਣਪ ਛੱਡ ਦਿੱਤੀ। ਅਹੰ ਛੋਡਿਓ ਹੈ ਤਿਆਗ, ਅਹੰ ਤੋਂ ਭਾਵ ਹੰਕਾਰ। ਔਰ ਆਰੰਭਤਾ ਵਿੱਚ ਮੈਂ ਬੇਨਤੀ ਕੀਤੀ ਸੀ ਸੁਖਮਨੀ ਸਾਹਿਬ ਦੇ ਇੱਕ ਸਲੋਕ ਦੀ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਉਹ ਹੰਕਾਰ ਵਿੱਚ ਹੀ ਗਲ ਗਏ। ਤੇ ਹੁਣ ਇਹਦੇ ਨਾਲ ਕਬੀਰ ਸਾਹਿਬ ਦੇ ਵਿਚਾਰ ਮਿਲਾ ਦਈਏ। ਕਬੀਰ ਸਾਹਿਬ ਜੀ ਆਉਂਦੇ ਕਿ ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੋ ਖਾਏ। ਸੋ ਕਹਿੰਦੇ ਭਗਤ ਜੀ ਪਿਆਰਿਓ, ਮਾਨ ਮੁਨੀ ਮੁਨਵਰ ਇਹ ਵੀ ਡਿਗਰੀਆਂ ਨੇ, ਔਰ ਇੱਕ ਹੁੰਦੇ ਨੇ ਮੁਨੀ, ਔਰ ਜਿਹੜਾ ਉਹਨਾਂ ਤੋਂ ਉੱਚਾ ਦਰਜਾ ਰੱਖਣ ਵਾਲੇ ਆ ਨਾ ਉਹਨਾਂ ਨੂੰ ਆਉਂਦੇ ਨੇ ਮੁਨੀਵਰ, ਔਰ ਮੁਨੀਆਂ ਤੋਂ ਸ਼੍ਰੋਮਣੀ। ਤੇ ਭਗਤੀ ਜੀ ਆਉਂਦੇ ਕਿ ਮਾਨ ਮੁਨੀ ਮੁਨਵਰ ਗਲੇ, ਹੰਕਾਰ ਦੇ ਵਿੱਚ, ਮਾਨ ਦੇ ਵਿੱਚ ਮੁਨੀ ਤੇ ਉਹਨਾਂ ਦੇ ਵੱਡੇ ਮੁਨੀਵਰ ਜਿਹੜੇ ਸੀ ਉਹ ਵੀ ਗਲ ਗਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੋ ਖਾਏ, ਇਹ ਸਾਰਿਆਂ ਨੂੰ ਖਾ ਜਾਂਦਾ ਹੈ, ਇਹ ਤਪਦਿਕ ਦੇ ਰੋਗ ਵਰਗਾ ਹੈ, ਇਹ ਅੰਦਰ ਅੰਦਰ ਹੀ ਇਹਦੀਆਂ ਚੰਗਿਆਈਆਂ ਨੂੰ ਖਤਮ ਕਰ ਦਿੰਦਾ ਹੈ। ਹੰਕਾਰ ਬਹੁਤ ਬੁਰੀ ਚੀਜ਼ ਹੈ, ਔਰ ਇਹਨਾਂ ਵੱਡੇ ਵੱਡੇ ਦਾਨੀਆਂ ਦਾ ਵੀ ਪਿੱਛਾ ਨਹੀਂ ਛੱਡਿਆ। ਹਰੀਚੰਦ ਵਰਗੇ ਸਭ ਰਾਜ ਭਾਗ ਵੀ ਦਾਅ ਤੇ ਲਾ ਕੇ ਤੇ ਮੁੜ ਕੇ ਹੰਕਾਰ ਵਿੱਚ ਆ ਗਏ ਕਿ ਹਰੀਚੰਦਾ ਤੇਰੇ ਵਰਗਾ ਦਾਨੀ ਕੋਈ ਨਹੀਂ, ਤੂੰ ਤੇ ਸਾਰੀ ਇੱਥੋਂ ਦੀ ਪੂਰੀ ਆਪਣਾ ਸ਼ਹਿਰ ਹੀ ਲੈ ਚੱਲਿਆ ਸਵਰਗਾਂ ਨੂੰ। ਵੇਖੋ ਰਸਤੇ ਵਿੱਚ, ਔਰ ਪਸ਼ੂ ਵੀ ਬੋਲਦੇ ਜਾਂਦੇ ਆ, ਖੋਤਿਆਂ ਨੂੰ ਵੀ ਸਵਰਗ, ਇਹ ਉਹਦਾ ਹੰਕਾਰ ਸੀ, ਔਰ ਜਿਹਨੇ ਬੰਨੇ ਨਾ ਲੱਗਣ ਦਿੱਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੇਖਦੇ ਆ ਨਾ ਮੇਰੇ ਸਿੱਖ ਵਿੱਚ ਕੁਝ ਅਭਿਮਾਨ ਹੋ ਗਿਆ ਹੈ, ਤੇ ਉਹ ਕਿਰਪਾ ਕਰਕੇ ਐਸਾ ਕੌਤਕ ਵਰਤਦੇ ਆ ਇਸ ਮਨੁੱਖ ਦੇ ਹੰਕਾਰ ਨੂੰ ਦੂਰ ਕਰਦੇ ਆ। ਹੰਕਾਰ ਇੱਕ ਮੈਲ ਹੈ, ਬੜਾ ਭਾਰਾ ਰੋਗ ਹੈ। ਇਸ ਕਰਕੇ ਆਪਣੇ ਸਿੱਖ ਨੂੰ ਅਰੋਗ ਕਰਦੇ ਹੈ, ਰੋਗਾਂ ਤੋਂ ਰਹਿਤ ਕਰਦਾ ਪਰਮੇਸ਼ਰ ਔਰ ਗੁਰੂ। ਧੰਨ ਸਾਹਿਬ ਸ੍ਰੀ ਗੁਰੂ ਪੰਚਮ ਪਾਤਸ਼ਾਹ ਜੀਆਂ ਦੇ ਅੱਗੇ ਛੱਡ ਦਿੱਤੀ ਸਿਆਣਪ, ਪਿਰਥੀਆ ਆਪਣੇ ਸਿਆਣਪ ਨਾਲ ਗੁਰੂ ਬਣਨਾ ਚਾਹੁੰਦਾ ਹੈ, ਹਜ਼ੂਰ ਆਪਣੀ ਸਿਆਣਪ ਨਹੀਂ ਵਰਤਦੇ। ਤਜੀ ਸਿਆਣਪ ਚਿੰਤ ਵਿਸਾਰੀ, ਸਾਰੀਆਂ ਚਿੰਤਾਵਾਂ ਛੱਡ ਦਿੱਤੀਆਂ। ਮਹਾਰਾਜ ਨੇ ਕਦੇ ਚਿੰਤਾ ਨਹੀਂ ਕੀਤੀ, ਜੋ ਹੋ ਰਿਹਾ ਉਹਦੇ ਭਾਣੇ ਵਿੱਚ ਹੋ ਰਿਹਾ ਹੈ। ਔਰ ਕਦੇ ਜੇ ਲੰਗਰ ਦੀ ਇਹੋ ਜਿਹੀ ਵੀ ਹਾਲਤ ਹੋ ਗਈ ਕਿ ਲੰਗਰ ਮਸਤਾਨਾ ਰਹਿਣ ਲੱਗਾ ਔਰ ਛੋਲਿਆਂ ਦੇ ਆਟੇ ਦੀ ਰੋਟੀ ਪੱਕਣ ਲੱਗੀ, ਉਹ ਵੀ ਇੱਕ ਮਿਲਣ ਲੱਗੀ ਇੱਕ ਟਾਈਮ ਤੇ, ਕੋਈ ਚਿੰਤਾ ਨਹੀਂ ਗੁਰੂ ਦੇ ਚਿਹਰੇ ਉੱਤੇ, ਸਾਰੀਆਂ ਚਿੰਤਾਵਾਂ ਛੱਡੀਆਂ। ਭਾਈ ਗੁਰਦਾਸ ਜੀ ਆਉਂਦੇ ਨੇ, ਪੁੱਛਦੇ ਹੈ ਕਿ ਗੁਰੂ ਘਰ ਵਿੱਚ ਇੰਨਾ ਸੂਮਪਣਾ ਆ ਗਿਆ, ਤੇ ਹਜ਼ੂਰ ਬੜੇ ਪਿਆਰ ਨਾਲ ਆਉਂਦੇ ਕਿ ਮਾਮਾ ਜੀ, ਜੋ ਸਾਡੀ ਮਾਤਾ ਤੇ ਤੁਹਾਡੀ ਭੈਣ ਜੀ ਨੇ, ਉਹਨਾਂ ਕੋਲ ਲੰਗਰ ਦਾ ਪ੍ਰਬੰਧ, ਉਹਨਾਂ ਨੂੰ ਪੁੱਛੋ। ਔਰ ਅੱਗੋਂ ਆਪਾਂ ਸਾਰੇ ਜਾਣਦੇ ਹੀ ਹਾਂ, ਕੋਈ ਚਿੰਤਾ ਨਹੀਂ, ਅਡੋਲ ਹਨ ਲਈ ਜਾਣ ਜੋ ਪਦਾਰਥ, ਅਡੋਲ ਹੈ ਮੇਰੇ ਸਤਿਗੁਰ, ਸਾਰੀ ਚਿੰਤਾ ਵਿਸਾਰ ਦਿੱਤੀ ਹੈ। ਅਹੰ ਛੋਡਿਓ ਹੈ ਤਿਆਗ, ਹੰਕਾਰ ਦਾ ਤਿਆਗ ਹੀ ਕਰ ਦਿੱਤਾ ਹੈ। ਸੋ ਇਸ ਕਰਕੇ ਸਤਿਗੁਰੂ ਜੀ ਸੋ ਸਾਨੂੰ ਉਪਦੇਸ਼ ਦਿੰਦੇ ਨੇ, ਹੇ ਮਨੁੱਖ ਆਪਣੇ ਅਭਿਮਾਨ ਦਾ ਤਿਆਗ ਕਰ ਭਾਈ,
ਜੋ ਦੇਖੋ ਤੋ ਸਗਲ ਮੋਏ ਮੋਈਓ ਤੋ ਸਦਨ ਭਰਿਓ ਗੁਰ ਭਾਗ।
ਇਹ ਵੇਖਣਾ ਹੈ ਕਿ ਜਿੱਥੋਂ ਡਰ ਆਉਂਦਾ ਹੈ ਨਾ, ਉੱਥੋਂ ਇਹ ਮਨੁੱਖ ਤੂੰ ਦੌੜ ਕੇ ਗੁਰੂ ਕੀ ਸ਼ਰਨ ਵਿੱਚ ਆ ਜਾ, ਰਹਾਓ ਔਰ ਟਿਕਾਓ ਵਿੱਚ ਆ। ਹੇ ਮਨੁੱਖ, ਰਹਾਓ ਦਾ ਅਰਥ ਹੈ ਠਹਿਰਨਾ, ਟਿਕਾਓ ਵਿੱਚ ਆ। ਹੰਕਾਰੀ ਜਿਹੜਾ ਹੁੰਦਾ ਉਹ ਭਟਕਣਾ ਵਿੱਚ ਹੈ, ਹੰਕਾਰ ਨੂੰ ਛੱਡੇਗਾ ਤੈਨੂੰ ਟਿਕਾਓ ਮਿਲ ਜਾਏਗਾ। ਹਜ਼ੂਰਾਂ ਦੇ ਜੋ ਦੇਖੋ ਤੋ ਸਗਲ ਮੋਹੇ ਮੋਹੀਓ, ਮੈਂ ਜਦੋਂ ਵੇਖਿਆ ਔਰ ਸਾਰੇ ਹੀ ਮੋਹ ਦੇ ਨਾਲ ਮੋਹੇ ਹੋਏ ਹਨ, ਮੋਹ ਦੇ ਵਿੱਚ ਫਸੇ ਹੋਏ ਨੇ। ਜਦੋਂ ਵੇਖਿਆ ਕਿ ਸਾਰੇ ਹੀ ਸੰਸਾਰ ਹੀ ਇਸ ਮੋਹ ਦੇ ਜਾਲ ਦੇ ਵਿੱਚ ਫਸ ਗਿਆ ਹੈ, ਤੇ ਫਿਰ ਬਚਣ ਦਾ ਤਰੀਕਾ ਕਿਹੜਾ ਹੈ? ਤੇ ਸਤਿਗੁਰੂ ਮਹਾਰਾਜ ਜੀ ਪਾਤਸ਼ਾਹ ਆਉਂਦੇ ਨੇ, ਪਉ ਸਰਨ ਪਰਿਓ ਗੁਰ ਭਾਗ, ਦੌੜ ਕੇ। ਭਾਗ ਦਾ ਅਰਥ ਹੁੰਦਾ ਦੌੜਨਾ, ਭਾਗ ਦਾ ਅਰਥ ਹੁੰਦਾ ਕਰਮ, ਭਾਗ ਦਾ ਅਰਥ ਹੁੰਦਾ ਹੈ ਹਿੱਸਾ। ਔਰ ਮੈਂ ਇੱਥੇ ਅਰਥ ਆਵੇਗਾ ਕਿ ਦੌੜ ਕੇ, ਚੱਲ ਕੇ। ਵੇਖਿਆ ਕਿ ਸਾਰੀ ਸ੍ਰਿਸ਼ਟੀ ਇਸ ਮਾਇਆ ਦੇ ਮੋਹ ਦੇ ਵਿੱਚ ਲਪੇਟੀ ਹੋਈ ਹੈ ਔਰ ਕੋਈ ਹੰਕਾਰ ਦੇ ਵਿੱਚ ਫਸਿਆ ਹੈ, ਕੋਈ ਤ੍ਰਿਸ਼ਨਾ 'ਚ ਫਸਿਆ ਹੈ, ਕੋਈ ਮੋਹ 'ਚ ਫਸਿਆ ਹੋਇਆ ਹੈ। ਇਸ ਜਾਲ ਤੋਂ ਕੋਈ ਬਚਿਆ ਨਹੀਂ ਤੇ ਹਜ਼ੂਰ ਆਉਂਦੇ ਨੇ ਤੋ ਸਰਨ ਪਰਿਓ ਗੁਰ ਭਾਗ, ਮੈਂ ਦੌੜ ਕੇ ਗੁਰੂ ਕੀ ਚਰਨੀ ਲੱਗ ਗਿਆ, ਸਤਿਗੁਰੂ ਦੀ ਚਰਨ ਸਰਨ ਲੈ ਲਈ। ਸਿੰਘ ਸਰਨ ਕਤ ਜਾਈਏ ਜੋ ਜੰਬਕ ਗਰਾਸੇ, ਜਿਹੜਾ ਸ਼ੇਰ ਦੀ ਸਰਨ ਵਿੱਚ ਚਲਾ ਜਾਵੇ ਨਾ, ਉਹਨੂੰ ਫਿਰ ਗਿੱਦੜ ਆਦਿਕ ਕੋਈ ਕੁਛ ਨਹੀਂ ਕਰ ਸਕਦਾ, ਉਹਨੂੰ ਮਾਨੋ ਕਿ ਜੰਗਲੀ ਜਾਨਵਰ ਕੁਛ ਵੀ ਨਹੀਂ ਕਰ ਸਕਦਾ, ਕਿ ਸ਼ੇਰ ਸ਼੍ਰੋਮਣੀ ਹੈ। ਇਸ ਕਰਕੇ ਸ਼ੇਰ ਹੈ, ਸ਼ੇਰ ਰੂਪ ਹਨ ਗੁਰੂ, ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਤੇ ਉਹਨੂੰ ਵਿਕਾਰਾਂ ਰੂਪੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜੇ ਗਿੱਦੜ ਨੇ ਨਾ, ਇਹ ਉਹਨੂੰ ਪਕੜ ਨਹੀਂ ਸਕਦੇ, ਉਹਦੇ ਉੱਤੇ ਪਕੜ ਨਹੀਂ ਪਾ ਸਕਦੇ। ਗੁਰੂ ਸ਼ੇਰ ਹੈ। ਹਜ਼ੂਰਾਂ ਨੇ ਜਦੋਂ ਵੇਖਿਆ ਸਾਰੇ ਪਕੜ ਵਿੱਚ ਆਉਣ, ਮੈਂ ਦੌੜ ਕੇ गुरु की चरणी लग गया ते गुरु ने किवें बचाया किवें कृपा की है
कर कृपा टहलार लायो तो जम छोड़ी मोरी लाग
लाग लाग हुंदा इत्थे लाग दा अर्थ है पिछा और किसे दे पिछे पै जाना पकड़न वास्ते गुरु ने कृपा की जदों गुरु की शरण विच मैं गया ना दौड़ के गुरु ने कृपा कर दिती केड़ी कृपा की टहल हार लायो टहल होंदी है सेवा और सेवा करन वाले नूं आंदे टहलुआ जदों श्री हरिमंदर साहिब जी तो तुसी अमृत वेले अरदास सरवण करदे हो ना तो उहदे विच इक लफज आउंदा है टहलुआ की सेवा लेखे लाउणी और जिन्हां ने सेवा कीती है टहलों की सेवा गुरु ने कृपा कीती ते मैनू उस वाहगुरु की सेवा विच ला दिता इन्हां तों बचण वास्ते ते जदों गुरु की सेवा विच लग गया गुरु की शरण विच चला गया तो जम छोड़ी मोरी लाग वो जिहड़ा जम मेरे पिछे पिया होया सी ना उन्हें मेरा पिछा छड़ दिता क्योंकि धर्म दार आए दर कागद फारे जन नानक लेखा समझा जदों मनुख नूं इह समझ पै गई और लेखे की समझ आ गई समझो कि धर्मराज अपने द्वारे तो अपने दफ्तर विच उहदे लेखे पत्ते दे कागज पार दिंदा है उहदा लेखा ही खत्म कर दिंदा है उहदा खाता ही उत्थों कढ दिंदा सुबही चों एक तो हुंदा ना खाता चलदा रहिंदा ते कलम फेर देनी उहदे उत्ते लीक मार देनी हजूरां दे उह कागज ही पार दिते धर्मराए दर कागज फारे जन नानक लेखा समझा जिन्हां ने समझ लिया गुरु की सेवा विच लग गए उन्हों पता लग गया जमराज नूं वी भी हुण मेरे कोल नहीं आउणा मेरे नाल इहदा संबंध टुट गया इहदा रस्ता ही वखरा बन गया हजूरां दे कि जिहड़ा जम सी ना तो जम छोड़ी मोरी लाग मेरा जिहड़ा पिछा सी ना जम ने छड़ दिता भी हुण मेरे काबू नहीं आउंदा इस करके गुरु कृपा करदा है जो गुरु की शरण विच चले जाइए ना जो शरण आवे तिस कंठ लावे इहो बिरध स्वामी संदा ਇਹ ਉਹਦਾ ਸੁਭਾਅ ਹੈ ਮੁੱਢ ਕਦੀਮਾਂ ਦਾ ਇਹ ਉਹਦਾ ਧਰਮ ਹੈ ਇਹ ਉਹਦਾ ਨਿਯਮ ਹੈ ਜਿਹੜਾ ਉਹਦੀ ਸਰਨ ਵਿੱਚ ਚਲੇ ਜਾਵੇ ਉਹਨੂੰ ਗਲ ਨਾ ਲਾ ਲੈਂਦਾ ਤੇ ਸਰਨ ਪਰਿਓ ਗੁਰ ਭਾਗ ਜੋ ਮੈਂ ਭੱਜ ਕੇ ਗੁਰੂ ਕੀ ਸਰਨ ਵਿੱਚ ਪਿਆ ਗੁਰੂ ਨੇ ਆਪਣੀ ਸੇਵਾ ਵਿੱਚ ਲਾ ਦਿੱਤਾ ਔਰ ਜਮ ਮੇਰਾ ਪਿੱਛਾ ਛੱਡ ਗਿਆ ਇਹ ਜਮ ਰੂਪ ਜੋ ਵਿਕਾਰ ਮਗਰ ਲੱਗੇ ਹੋਏ ਸਨ ਹੰਕਾਰ ਆਦਿਕ ਇਹ ਮੇਰਾ ਖਹਿੜਾ ਛੱਡ ਕੇ ਪਾਸੇ ਹੋ ਗਏ
ਤਾਰਿਓ ਸਾਗਰ ਪਾਵੋ ਕੋ ਜੋ ਸੰਤ ਭੇਟੇ ਵੱਡ ਭਾਗ
ਵੱਡਿਆਂ ਭਾਗਾਂ ਦੇ ਨਾਲ ਔਰ ਸੰਤ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਦੋਂ ਮਿਲਾਪ ਹੋ ਗਿਆ ਤੇ ਫਿਰ ਕੀ ਹੋਇਆ ਇਹ ਸੰਸਾਰ ਰੂਪੀ ਸਮੁੰਦਰ ਸੀ ਨਾ ਜਿਹੜਾ ਇਹ ਸਮੁੰਦਰ ਹੈ ਅੱਗ ਦਾ ਤਰਿਓ ਸਾਗਰ ਪਾਵਕ ਕੋ ਇਹ ਪਾਵਕ ਹੁੰਦੀ ਅੱਗ ਅੱਗ ਦੇ ਸਮੁੰਦਰ ਨੂੰ ਮੈਂ ਫਿਰ ਤਰ ਗਿਆ ਇਹ ਸੰਸਾਰ ਸਾਰਾ ਸਮੁੰਦਰ ਹੈ ਔਰ ਵਿਦਵਾਨਾਂ ਨੇ ਇਸ ਤਰ੍ਹਾਂ ਮੰਨਿਆ ਇਹਦੇ ਵਿੱਚ ਪਦਾਰਥਾਂ ਦਾ ਪਾਣੀ ਹੈ ਔਰ ਇਹਦੇ ਵਿੱਚ ਵਿਕਾਰਾਂ ਦੀਆਂ ਲਹਿਰਾਂ ਨੇ ਇਹ ਅਗਨੀ ਉੱਠਦੀ ਹੈ ਇਹਨਾਂ ਵਿੱਚੋਂ ਤਰਨਾ ਬੜਾ ਮੁਸ਼ਕਲ ਹੈ ਪਰ ਜੇ ਕਦੇ ਗੁਰੂ ਕੀ ਸਰਨ ਵਿੱਚ ਲੱਗ ਜਾਵੇ ਹਜ਼ੂਰਾਂ ਦੇ ਕਿ ਵੱਡਿਆਂ ਭਾਗਾਂ ਦੇ ਨਾਲ ਸ਼ਾਂਤ ਰੂਪ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਜਦੋਂ ਮਿਲਾਪ ਹੋਇਆ ਨਾ ਇਹ ਸੰਸਾਰ ਜੇ ਅੱਗ ਦਾ ਸਮੁੰਦਰ ਸੀ ਨਾ ਜਿਹੜਾ ਸੰਸਾਰ ਉਹ ਫਿਰ ਮੈਂ ਤਰ ਗਿਆ ਸੌਖਾ ਹੀ ਕਿਰਪਾ ਕਰ ਦਿੱਤੀ ਸਤਿਗੁਰਾਂ ਨੇ
ਜਨ ਨਾਨਕ ਸਰਬ ਸੁਖ ਪਾਏ ਮੋਰੋ ਆਚਰਨੀ ਚਿਤ ਲਾਗ
ਸਾਰੇ ਸੁਖ ਪ੍ਰਾਪਤ ਹੋ ਗਏ ਔਰ ਕਿਸੇ ਪ੍ਰਕਾਰ ਦੀ ਚਿੰਤਾ ਨਾ ਰਹੀ जन नानक सर्व सुख पाए, सारे सुख प्राप्त हो गए, क्योंकि मोरो हर चरणी चित लाग। गुरु रामदास महाराज जी ने कृपा की, मेरा चित जेड़ा वो हरियां भरियां करन वाले परमात्मा दे चरणा दे नाल जुड़ गया, उहदे नाल जुड़िया है, हुण मैनू कोई दुख नहीं, तत्ती लोह ते बह के भी दुख नहीं, उबड़दी देग विच भी दुख नहीं। उथे भी आग्या की गल की है, तेरा किया मीठा लागे, अब मैं सुख पायो गुरयाग, तेरा किया मीठा लागे, हर नाम पदार्थ नानक मांगे। गुरु साहब कृपा करन प्यारो, और समा हो गया है, और हुक्मनामे की विचार की भी समाप्ति है, भुला चुकां की मुआफी। वाहिगुरु जी का खालसा, वाहिगुरु जी की फतह।